ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹਰਾਂ ਦੇ ਗੁਰਬਾਣੀ ਵਿਚਾਰ ਦੀਆਂ ਇਹ ਆਤਮਕ ਲੇਖਣੀਆਂ, ਇਹਨਾਂ ਲੇਖਣੀਆਂ ਵਿੱਚੋਂ ਇੱਕ ਲੇਖ, ਲੇਖ ਨੰਬਰ 87, ਸੰਗਤ ਭਾਗ 10, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੰਗਤ, ਕਾਲ ਅਥਵਾ ਸਮੇਂ ਦੀ ਸੰਗਤ। ਸਾਰੀ ਕਾਇਨਾਤ ਤਿੰਨਾਂ ਕਾਲਾਂ ਵਿੱਚ ਵਿਚਰਦੀ ਹੈ, ਭੂਤ, ਭਵਿੱਖ, ਵਰਤਮਾਨ, ਪਾਸਟ, ਫਿਊਚਰ ਅਤੇ ਪ੍ਰੈਜ਼ੈਂਟ। ਭੂਤ ਕਾਲ ਅਥਵਾ ਗੁਜ਼ਰੇ ਹੋਏ ਸਮੇਂ ਵਿੱਚ ਜੋ ਕੁਝ ਵਰਤਿਆ ਹੈ, ਅਸੀਂ ਉਹਨਾਂ ਤਜਰਬਿਆਂ ਅਤੇ ਘਟਨਾਵਾਂ ਨੂੰ ਯਾਦ ਕਰਕੇ ਉਹਨਾਂ ਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਾਲ ਅਥਵਾ ਸਮੇਂ ਦੀ ਸੰਗਤ ਕਰਦੇ ਹਾਂ। ਜੇਕਰ ਸਾਡੀ ਪਿਛਲੀ ਜ਼ਿੰਦਗੀ ਚੰਗੀ ਗੁਜ਼ਰੀ ਹੈ ਤਾਂ ਅਸੀਂ ਉਸ ਚੰਗੇਰੀ ਸੁਖਾਲੀ ਜ਼ਿੰਦਗੀ ਨੂੰ ਚੇਤੇ ਕਰਕੇ ਉਸਦੀ ਅਨਹੋਂਦ ਦੇ ਹੌਕਿਆਂ 'ਚ ਝੂਰਦੇ ਅਤੇ ਦੁਖੀ ਹੁੰਦੇ ਹਾਂ। ਦੂਜੇ ਪਾਸੇ ਪਿਛਲੀ ਜ਼ਿੰਦਗੀ ਦੁਖਦਾਈ ਬੀਤੀ ਹੋਵੇ ਤਾਂ ਅਸੀਂ ਹੁਣ ਦੀ ਚੰਗੀ ਜ਼ਿੰਦਗੀ ਦੇ ਰਸ ਭੋਗ 'ਚ ਗਲਤਾਨ ਹੋ ਕੇ ਅਫਰੇ ਫਿਰਦੇ ਹਾਂ। ਇਸੇ ਤਰ੍ਹਾਂ ਅਸੀਂ ਆਪਣੇ ਭਵਿੱਖ ਦੀ ਬਾਬਤ ਆਸਾ ਮਨਸਾ ਤ੍ਰਿਸ਼ਨਾ ਅਨੁਸਾਰ ਸੋਚਾਂ ਸੋਚਦੇ, ਵਿਉਂਤਾਂ ਘੜਦੇ ਹਾਂ ਅਤੇ ਮਨ ਦੀਆਂ ਖਿਆਲੀ ਉਡਾਰੀਆਂ ਲਾਉਂਦੇ ਹਾਂ। ਜੇਕਰ ਸਾਡੀਆਂ ਇਹ ਆਸਾ ਮਨਸਾ ਪੂਰੀਆਂ ਨਾ ਹੋਣ ਤਾਂ ਸਾਨੂੰ ਅਤਿਅੰਤ ਨਿਰਾਸ਼ਤਾ ਅਤੇ ਦੁੱਖ ਹੁੰਦਾ ਹੈ। ਇਹਨਾਂ ਤਿੰਨਾਂ ਕਾਲਾਂ ਵਿੱਚ ਅਥਵਾ ਭੂਤ, ਵਰਤਮਾਨ ਅਤੇ ਭਵਿੱਖ ਦੇ ਕਿਸੇ ਨਾ ਕਿਸੇ ਖਿਆਲ 'ਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਅਤੇ ਇਹਨਾਂ ਖਿਆਲਾਂ ਦੁਆਰਾ ਹੀ ਅਸੀਂ ਕਾਲ ਦੀ ਸੰਗਤ ਜਾਂ ਕੁਸੰਗਤ ਕਰਦੇ ਹਾਂ। ਸਾਡੀਆਂ ਭੂਤ ਕਾਲ ਵਿੱਚ ਵਰਤੀਆਂ ਹੋਈਆਂ ਘਟਨਾਵਾਂ ਵਿੱਚੋਂ ਚੰਗੀਆਂ ਤਾਂ ਘੱਟ ਚੇਤੇ ਰਹਿੰਦੀਆਂ ਹਨ, ਪਰ ਸਾਡੇ ਨਾਲ ਲੋਕਾਂ ਵੱਲੋਂ ਕੀਤੀਆਂ ਬੇਇਨਸਾਫੀਆਂ, ਵਧੀਕੀਆਂ, ਵੈਰ ਵਿਰੋਧ ਆਦਿ ਸਾਡੇ ਮਨ ਚਿੱਤ ਅੰਤਿਸ਼ਕਰਨ ਵਿੱਚ ਬਹੁਤ ਡੂੰਘੇ ਤਸੇ ਹੁੰਦੇ ਹਨ, ਜਿਨ੍ਹਾਂ ਨੂੰ ਚੇਤੇ ਕਰਕੇ ਅਸੀਂ ਸੜਦੇ, ਬਲਦੇ, ਸੁਲਗਦੇ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਭੂਤ ਕਾਲ ਵਿੱਚ ਬੀਤੇ ਤਲਖ ਅਤੇ ਦੁਖਦਾਈ ਤਜਰਬੇ ਅਤੇ ਘਟਨਾਵਾਂ ਦੀਆਂ ਮਿਸਲਾਂ ਸਾਡੇ ਅੰਤਿਸ਼ਕਰਨ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ। ਮੌਕਾ ਮਿਲਣ 'ਤੇ ਪੁਰਾਣੀ ਈਰਖਾ, ਦੁਵੈਤ, ਵੈਰ ਵਿਰੋਧ, ਘਿਰਨਾ ਆਦਿ ਦੀਆਂ ਮਿਸਲਾਂ ਨੂੰ ਯਾਦ ਕਰਕੇ ਆਪਣੀ ਅੰਦਰਲੀ ਮਨਲੀਨ ਜ਼ਹਿਰੀਲੀ ਹਵਾੜ ਕੱਢ ਕੇ ਮਨ ਹੌਲਾ ਕਰਦੇ ਹਾਂ। ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਡਾਸਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਇਸ ਤਰ੍ਹਾਂ ਗੁਜ਼ਰੇ ਹੋਏ ਜ਼ਮਾਨੇ ਦੀਆਂ ਤਲਖ ਘਟਨਾਵਾਂ ਅਤੇ ਜ਼ਹਿਰੀਲੇ ਵਲਵਲਿਆਂ ਨਾਲ ਸਾਡਾ ਮਨ ਕੁਸੰਗਤ ਕਰਦਾ ਰਹਿੰਦਾ ਹੈ। ਇਸੇ ਜਨਮ ਅੰਦਰ ਕਈ ਚੰਗੀਆਂ ਮਾੜੀਆਂ ਦੁਖਦਾਈ ਘਟਨਾਵਾਂ ਸਾਡੇ ਨਾਲ ਵਰਤਦੀਆਂ ਹਨ, ਜਿਨ੍ਹਾਂ ਨੂੰ ਮੁੜ ਮੁੜ ਯਾਦ ਕਰਕੇ ਅਸੀਂ ਹੌਕੇ ਲੈਂਦੇ ਹਾਂ, ਕੁਲਝਦੇ ਹਾਂ, ਸੜਦੇ ਹਾਂ, ਅਭਿਆਸ ਕਰਦੇ ਹਾਂ, ਈਰਖਾ ਦੁਵੈਤ ਵਧਾਉਂਦੇ ਹਾਂ, ਐਲਰਜੀ ਨੂੰ ਦ੍ਰਿੜ ਕਰਦੇ ਹਾਂ। ਕਾਲੀ ਸੂਚੀ, ਜਿਹੜੇ ਬੰਦੇ ਸਾਨੂੰ ਚੰਗੇ ਨਹੀਂ ਲੱਗਦੇ, ਜਿਨ੍ਹਾਂ ਨਾਲ ਸਾਡਾ ਤਲਖ ਤਜਰਬਾ ਹੈ, ਉਹਨਾਂ ਨੂੰ ਅਸੀਂ ਕਾਲੀ ਸੂਚੀ 'ਚ ਦਰਜ ਕੀਤਾ ਹੈ, ਉਸ ਸੂਚੀ ਨੂੰ ਲੰਮੇਰੀ ਕਰਦੇ ਹਾਂ, ਜੀਵਨ ਤਲਖ ਬਣਾਉਂਦੇ ਹਾਂ, ਅੰਤਿਸ਼ਕਰਨ ਮੈਲਾ ਕਰਦੇ ਹਾਂ। ਹਾਂਜੀ, ਸਾਡੀ ਮੌਤ ਤੋਂ ਮਗਰੋਂ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਤਾਂ ਸਾਡੇ ਅੰਤਿਸ਼ਕਰਨ ਦੇ ਨਾਲ ਨਹੀਂ ਜਾਂਦੀ, ਪਰ ਇਹਨਾਂ ਦੀ ਚੰਗੀ ਮਾੜੀ ਰੰਗਤ ਅਥਵਾ ਤੱਤ ਸਾਰ ਐਸੈਂਸ ਅੰਤਿਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਸਾਡੀ ਰੂਹ ਦੇ ਨਾਲ ਜਾਂਦਾ ਹੈ। ਇਸੇ ਕਾਰਨ ਕਈ ਬੱਚੇ ਜਮਾਂਦਰੂ ਗੁੱਸੈਲ, ਲੜਾਕੇ, ਈਰਖਾਲੂ, ਡਰਾਕਲ ਅਤੇ ਹੋਰ ਅਨੇਕਾਂ ਭੈੜੀਆਂ ਆਦਤਾਂ ਵਾਲੇ ਹੁੰਦੇ ਹਨ। ਉਹ ਬੱਚੇ ਪਿਛਲੇ ਜਨਮਾਂ ਦੀਆਂ ਦ੍ਰਿੜ ਕੀਤੀਆਂ ਹੋਈਆਂ ਭੈੜੀਆਂ ਆਦਤਾਂ ਦੀ ਰੰਗਤ ਆਪਣੇ ਅੰਤਿਸ਼ਕਰਨ ਦੁਆਰਾ ਨਾਲ ਲੈ ਕੇ ਆਉਂਦੇ ਹਨ ਅਤੇ ਪਿਛਲੇ ਜਨਮ ਦੀ ਰੰਗਤ ਅਨੁਸਾਰ ਹੀ ਇਸ ਜਨਮ ਦੀ ਨਵੀਂ ਜੀਵਨ ਸੇਧ ਬਣਦੀ ਹੈ, ਜਿਸ ਨਾਲ ਜੀਵਨ ਹੋਰ ਵੀ ਗੰਧਲਾ, ਦੁਖਦਾਈ ਅਤੇ ਨਰਕਮਈ ਬਣ ਜਾਂਦਾ ਹੈ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਨੇ ਜੀਵਾਂ 'ਤੇ ਅਤਿਅੰਤ ਮਿਹਰ ਕੀਤੀ ਹੈ, ਜੋ ਪਿਛਲੇ ਜਨਮਾਂ ਦੀਆਂ ਘਟਨਾਵਾਂ ਦੀਆਂ ਯਾਦਾਸ਼ਤ ਅੰਤਿਸ਼ਕਰਨ ਉੱਤੇ ਉੱਕਰੀ ਨਹੀਂ ਜਾਂਦੀ। ਸਿਰਫ ਉਹਨਾਂ ਦੀ ਰੰਗਤ ਅਥਵਾ ਤੱਤ ਸਾਰ ਹੀ ਅੰਤਿਸ਼ਕਰਨ ਦੇ ਨਾਲ ਚਿਮੜੀ ਰਹਿੰਦੀ ਹੈ, ਜੋ ਹਰ ਜਨਮ ਵਿੱਚ ਹੋਰ ਵੀ ਤੀਬਰ ਅਤੇ ਤਿੱਖਣ ਹੁੰਦੀ ਜਾਂਦੀ ਹੈ। ਵਰਨਾ ਜੇ ਪਿਛਲੇ ਜਨਮ ਦੀਆਂ ਸਾਰੀਆਂ ਬੇਅੰਤ ਘਟਨਾਵਾਂ ਸਾਨੂੰ ਇਸ ਜਨਮ ਵਿੱਚ ਯਾਦ ਰਹਿੰਦੀਆਂ ਤਾਂ ਪਿਛਲੇ ਅਨੇਕਾਂ ਜਨਮਾਂ ਦੇ ਆਪੋ ਸਹੇੜੇ ਹੋਏ ਕਿਰਨਤ ਜੀਵਾਂ ਦੀ ਸਾਡੇ ਮਨ ਵਿੱਚ ਭੀੜ ਲੱਗੀ ਰਹਿਣੀ ਸੀ ਅਤੇ ਈਰਖਾ, ਦਵੈਤ, ਕੁਲਜਨਾ ਸਾੜੇ ਦੇ ਅਥਾਹ ਜ਼ਹਿਰੀਲੇ ਸਮੁੰਦਰ 'ਚ ਸਾਡਾ ਆਪਾ ਗੁਆਚ ਜਾਣਾ ਸੀ। ਇਸ ਤਰ੍ਹਾਂ ਕਈ ਜਨਮਾਂ ਦੀ ਲਗਾਤਾਰ ਮਲੀਨ ਕੁਸੰਗਤ ਨਾਲ ਐਸੀਆਂ ਰੂਹਾਂ ਢੀਠ, ਮਨੂਰ, ਸਾਕਤ, ਮਨਮੁਖ, ਮੁਗਧ ਬਣ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਅਭਾਗੀ ਰੂਹਾਂ ਅਣਜਾਣੇ ਹੀ ਆਪਣੇ ਡੂੰਘੇ ਗੁੱਝੇ ਅੰਤਿਸ਼ਕਰਨ ਦੇ ਤੱਤ ਸਾਰ ਰੰਗਤ ਦੀ ਕੁਸੰਗਤ ਕਰਦੀਆਂ ਰਹਿੰਦੀਆਂ ਹਨ, ਜਿਸ ਦੀ ਬਾਬਤ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਹਾਂਜੀ, ਇਹ ਅਭਾਗੀ ਰੂਹਾਂ ਅਣਜਾਣੇ ਆਪਣੇ ਡੂੰਘੇ ਗੁੱਝੇ ਅੰਤਿਸ਼ਕਰਨ ਦੇ ਤੱਤ ਸਾਰ ਰੰਗਤ ਦੀ ਕੁਸੰਗਤ ਕਰਦੀਆਂ ਹਨ। ਸਿਰਫ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਕਾਰਨ ਹੀ ਸਾਡਾ ਜੀਵਨ ਦੁੱਭਰ ਹੋਇਆ ਰਹਿੰਦਾ ਹੈ ਤਾਂ ਅਨੇਕਾਂ ਜਨਮਾਂ ਦੀਆਂ ਘਟਨਾਵਾਂ ਅਤੇ ਐਲਰਜੀ ਵਾਲੇ ਹਜੂਮ ਦੀ ਯਾਦਾਸ਼ ਕਿਤਨੀ ਦੁਖਦਾਈ ਅਤੇ ਭਿਆਨਕ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਇਸ ਲਈ ਪਿਛਲੇ ਜਨਮਾਂ ਦੀਆਂ ਬੇਅੰਤ ਘਟਨਾਵਾਂ ਦੀਆਂ ਯਾਦਾਂ ਨੂੰ ਮੇਟਣ ਦੀ ਬਖਸ਼ਿਸ਼ ਲਈ ਸਾਨੂੰ ਅਕਾਲ ਪੁਰਖ ਦਾ ਅਤਿਅੰਤ ਸ਼ੁਕਰਾਨਾ ਕਰਨਾ ਚਾਹੀਦਾ ਹੈ। ਭੂਤਕਾਲ ਦੀਆਂ ਦੁਖਦਾਈ ਯਾਦਾਂ ਅਤੇ ਭਵਿੱਖ ਲਈ ਆਸਾਂ, ਮਨਸਾ, ਤ੍ਰਿਸ਼ਨਾ ਦੀਆਂ ਵਿਉਂਤਾਂ ਵਿੱਚ ਹੀ ਅਸੀਂ ਵਰਤਮਾਨ ਅਮੋਲਕ ਸਮੇਂ ਨੂੰ ਅਜਾਈ ਗਵਾ ਦਿੰਦੇ ਹਾਂ। ਇਸ ਲਈ ਸਾਨੂੰ ਭੂਤ ਅਤੇ ਭਵਿੱਖ ਕਾਲ ਦੀ ਯਾਦ ਜਾਂ ਕੁਸੰਗਤ ਕਰਨ ਤੋਂ ਵਰਜਿਆ ਗਿਆ ਹੈ ਅਤੇ ਵਰਤਮਾਨ ਅਥਵਾ ਸਦ ਹੁਣ ਵਿੱਚ ਵਿਚਰਨ ਦਾ ਆਦੇਸ਼ ਦਿੱਤਾ ਗਿਆ ਹੈ। ਨਾ ਭੂਤ ਵਿੱਚ ਵਿਚਰਨਾ ਹੈ, ਨਾ ਭਵਿੱਖ ਵਿੱਚ, ਵਰਤਮਾਨ ਵਿੱਚ ਸਦ ਹੁਣ ਵਿੱਚ ਵਿਚਰਨਾ ਹੈ। ਸੁਰਗ ਬਾਸ ਨਾ ਬਾਛੀਐ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੇ ਭੋਗ ਜੋ ਭੋਗਵੇ, ਤਿਨਕੋ ਗੁੜ ਲੈ ਖਾਏ। ਇਸ ਤਰ੍ਹਾਂ ਜੇਕਰ ਇਹ ਛਿੰਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਵਿੱਚ ਲੀਨ ਹੋਣ ਤਾਂ ਆਤਮਕ ਮੰਡਲ ਦੀ ਸੱਦ ਹੁਣ ਮਾਣਦੇ ਹਾਂ, ਪਰ ਇਹਨਾਂ ਉੱਤਮ ਕਲਿਆਣਕਾਰੀ ਉਪਦੇਸ਼ਾਂ ਨੂੰ ਭੁਲਾ ਕੇ ਜਾਂ ਇਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਹੋ ਕੇ ਅਸੀਂ ਇਹਨਾਂ ਦੇ ਐਨ ਉਲਟ ਆਪਣੀ ਮਲੀਨ ਰੁਚੀਆਂ ਦੀ ਪੁਰਾਣੀ ਰੋਡ ਵਿੱਚ ਗੁਜ਼ਰੇ ਹੋਏ ਜ਼ਮਾਨੇ ਦੇ ਤਲਖ ਅਤੇ ਦੁਖਦਾਈ ਤਜਰਬਿਆਂ ਨੂੰ ਮੁੜ ਮੁੜ ਯਾਦ ਕਰਕੇ, ਘੋਟ ਘੋਟ ਕੇ, ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਨ। ਇਸ ਤਰ੍ਹਾਂ ਈਰਖਾ, ਦਵੈਤ, ਵੈਰ, ਵਿਰੋਧ, ਘਿਰਨਾ, ਸਾੜਾ, ਐਲਰਜੀ ਆਦਿ ਦੀਆਂ ਯਾਦਾਂ ਸਾਡੇ ਅੰਦਰ ਹੋਰ ਵੀ ਡੂੰਘੀਆਂ ਧੱਸਦੀਆਂ ਜਾਂਦੀਆਂ ਹਨ, ਵਸਦੀਆਂ ਜਾਂਦੀਆਂ ਹਨ, ਰਸਦੀਆਂ ਜਾਂਦੀਆਂ ਹਨ, ਸਮਾਉਂਦੀਆਂ ਜਾਂਦੀਆਂ ਹਨ, ਜਿਸ ਨਾਲ ਸਾਡਾ ਵਰਤਮਾਨ ਜੀਵਨ ਹੋਰ ਵੀ ਤਲਖ, ਜ਼ਹਿਰੀਲਾ, ਦੁਖਦਾਈ ਹੁੰਦਾ ਜਾਂਦਾ ਹੈ। ਬੇਲੋੜੇ ਭੂਤਕਾਲ ਦੀਆਂ ਯਾਦਾਂ ਅਤੇ ਅਨਹੋਣੇ ਭਵਿੱਖਤ ਬਾਬਤ ਸੋਚਾਂ ਫਿਕਰਾਂ ਨਾਲ ਮਲੀਨ ਰੰਗਤ ਹੋਰ ਵੀ ਸੂਖਮ, ਪ੍ਰਬਲ ਅਤੇ ਦਾਮਨਿਕ ਹੁੰਦੀ ਜਾਂਦੀ ਹੈ, ਜਿਸ ਦੀ ਜ਼ਹਿਰੀਲੀ ਰੰਗਤ ਵਰਤਮਾਨ ਜੀਵਨ ਦੇ ਹਰ ਪੱਖ ਵਿੱਚ ਸਹਿ ਸੁਭਾਏ ਅਣਜਾਣੇ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣ ਜਾਂਦਾ ਹੈ। ਹਾਂਜੀ, ਭੂਤਕਾਲ ਦੀਆਂ ਯਾਦਾਂ ਅਣਹੋਣੇ ਭਵਿੱਖਤ ਬਾਬਤ ਸੋਚਾਂ ਫਿਕਰਾਂ ਨਾਲ ਸਾਡਾ ਜੀਵਨ ਨਰਕਮਈ ਬਣ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਰੋਸੇ ਗਿਲੇ, ਈਰਖਾ, ਦ੍ਵੈਤ, ਵੈਰ, ਵਿਰੋਧ, ਕਿਰਨਾ ਆਦਿ ਦੀ ਮਲੀਨ ਰੰਗਤ ਸਾਡੇ ਅੰਤਿਸ਼ ਕਰਨ ਦੁਆਰਾ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਇਸ ਤਰ੍ਹਾਂ ਸਾਡਾ ਮਨ ਮਲੀਨ ਜ਼ਹਿਰੀਲੀ ਕੁਸੰਗਤ ਵਿੱਚ ਕਈ ਜਨਮਾਂ ਤਾਈਂ ਗਲਤਾਨ ਹੋਇਆ ਰਹਿੰਦਾ ਹੈ। ਮਨ ਦੀ ਫੱਟੀ ਉੱਤੇ ਲਿਖੇ ਹੋਏ ਕਾਲੇ ਲੇਖ ਅਤੇ ਜ਼ਹਿਰੀਲੀ ਮਾਨਸਿਕ ਰੰਗਤ ਇਹ ਤਾਂ ਕਿਸੇ ਤਰੀਕੇ ਨਾਲ ਮਿੱਟੀ ਜਾ ਸਕਦੀ ਹੋਵੇ, ਪਰ ਅੰਤਿਸ਼ ਕਰਨ ਵਿੱਚ ਜਨਮਾਂ ਜਨਮਾਂਤਾਂ ਤੋਂ ਡੂੰਘੀ ਉਕਰੀ ਹੋਈ ਮਲੀਨ ਰੰਗਤ ਨੂੰ ਮੇਟਣਾ ਨਾਮੁਮਕਿਨ ਹੈ। ਜਦ ਤਾਈਂ ਮਨ ਉੱਤੋਂ ਇਹ ਭੂਤਕਾਲ ਦੇ ਗਹਿਰੇ ਉਕਰੇ ਹੋਏ ਕਾਲੇ ਲੇਖ ਮੇਟੇ ਨਹੀਂ ਜਾਂਦੇ ਅਥਵਾ ਮਨ ਦੀ ਫੱਟੀ ਬਿਲਕੁਲ ਸਾਫ਼ ਨਹੀਂ ਹੋ ਜਾਂਦੀ, ਤਦ ਤਾਈਂ ਅਸੀਂ ਪੁਰਾਣੀ ਨਰਕਮਈ ਜੀਵਨ ਰੋਡ ਵਿੱਚ ਰੁੜੀ ਜਾਵਾਂਗੇ ਅਤੇ ਭੂਤਕਾਲ ਦੀ ਜ਼ਹਿਰੀਲੀ ਰੰਗਤ ਦੀ ਕੁਸੰਗਤ ਮੱਲੋ ਮੱਲੀ ਸਹਿਸਬਾਏ ਹੁੰਦੀ ਰਹੇਗੀ। ਇਸ ਤਰ੍ਹਾਂ ਆਪਣੇ ਮਲੀਨ ਖਿਆਲਾਂ ਨਾਲ ਆਪੋ ਸਹੇੜੇ ਹੋਏ, ਹਾਂਜੀ ਆਪੋ ਸਹੇੜੇ ਹੋਏ, ਮੁੜ ਮੁੜ ਯਾਦ ਕਰਕੇ ਪਾਲੇ ਹੋਏ, ਤੀਬਰ ਕਿਰਨਾਂ ਨਾਲ ਦਾਮਨਕ ਬਣਾਏ ਹੋਏ, ਐਲਰਜੀ ਨਾਲ ਅੰਤਿਸ਼ ਕਰਨ ਵਿੱਚ ਵਸਾਏ ਹੋਏ, ਸਿਮਰਨ ਕਰਕੇ ਰੂਪ ਮਾਣ ਕੀਤੇ ਹੋਏ ਮਨੋਕਲਪਤ ਭੂਤਾਂ ਨਾਲ ਅਸੀਂ ਬੇਵਸ ਹੋ ਕੇ ਮੱਲੋ ਮੱਲੀ ਕੁਸੰਗਤ ਕਰਦੇ ਰਹਿੰਦੇ ਹਾਂ। ਜੇਕਰ ਸਾਨੂੰ ਇਹਨਾਂ ਨਹਾਉਂਦੇ ਗੁੱਜੇ ਮਨੋਕਲਪਤ ਖਿਆਲੀ ਭੂਤਾਂ ਬਾਬਤ ਸੋਝੀ ਜਾਂ ਅਹਿਸਾਸ ਵੀ ਹੋ ਜਾਵੇ, ਤੰਗ ਆ ਕੇ ਇਹਨਾਂ ਤੋਂ ਛੁਟਕਾਰਾ ਚਾਹੁੰਦੇ ਹੋਈਏ ਤਾਂ ਵੀ ਸਾਡੇ ਗਲੋਂ ਨਹੀਂ ਲੈ ਸਕਦੇ, ਕਿਉਂਕਿ ਇਹਨਾਂ ਨੇ ਸਾਡੇ ਅੰਤਿਸ਼ ਕਰਨ ਉੱਤੇ ਜ਼ਬਰਦਸਤ ਕਬਜ਼ਾ ਕੀਤਾ ਹੋਇਆ ਹੈ। ਅੱਜ ਕੱਲ੍ਹ ਦੇ ਕਿਰਾਏਦਾਰਾਂ ਵਾਂਗ ਇਹ ਆਪੋ ਵਸਾਏ ਹੋਏ ਭੂਤਕਾਲ ਦੇ ਦੁਖਦਾਈ ਮਨੋਕਲਪਤ ਭੂਤ ਸਾਡੇ ਅੰਤਿਸ਼ ਕਰਨ ਉੱਤੇ ਕਬਜ਼ਾ ਕਰਕੇ ਸਾਡੇ ਜੀਵਨ ਦੇ ਹਰ ਪੱਖ ਉੱਤੇ ਆਪਣੀ ਮਲੀਨ ਰੰਗਤ ਚਾੜਦੇ ਰਹਿੰਦੇ ਹਨ। ਇਹਨਾਂ ਤੋਂ ਛੁਟਕਾਰਾ ਨਾਮੁਮਕਿਨ ਹੈ, ਜਿਸ ਕਰਕੇ ਸਾਨੂੰ ਅਵਸ਼ ਹੀ ਜ਼ਹਿਰੀਲਾ ਜੀਵਨ ਬਤੀਤ ਕਰਨਾ ਪੈਂਦਾ ਹੈ। ਅਵਰ ਪੰਚ ਹਮ ਏਕ ਜਣਾ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੁੱਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਣਾ, ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ। ਇਸੇ ਲਈ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਦੀ ਕਿਰਪਾ ਤੇ ਸਾਧ ਸੰਗਤ ਦੁਆਰਾ ਹੀ ਇਸ ਦੁਖਦਾਈ ਮਲੀਨ ਜੀਵਨ ਚੱਕਰ ਤੋਂ ਛੁਟਕਾਰਾ ਹੋ ਸਕਦਾ ਹੈ। ਹਾਂਜੀ ਛੁਟਕਾਰਾ ਕਿਵੇਂ ਹੋਵੇਗਾ? ਗੁਰੂ ਦੀ ਕਿਰਪਾ ਤੇ ਸਾਧ ਸੰਗਤ। ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ, ਯਾਹੂ ਜਤਨ ਕਰ ਹੋਤ ਛੁਟਾਰਾ, ਵਾਹੂ ਜਤਨ ਸਾਧ ਸੰਗਾਰਾ। ਸਾਡੇ ਜੀਵਨ ਦਾ ਹਰ ਪਲ ਵਰਤਮਾਨ ਕਾਲ ਤੋਂ ਭੂਤਕਾਲ ਵਿੱਚ ਬਦਲ ਰਿਹਾ ਹੈ। ਭੂਤਕਾਲ ਸਾਡੇ ਵਸ ਚੋਂ ਖਿਸਕ ਚੁੱਕਾ ਹੈ। ਭਵਿੱਖਤ ਕਾਲ ਅਨਿਸ਼ਚਿਤ ਹੈ, ਜਿਸ ਤੋਂ ਅਸੀਂ ਅਣਜਾਣ ਹਾਂ। ਇਸ ਲਈ ਸਾਡੇ ਹੱਥ 'ਚ ਸਿਰਫ ਵਰਤਮਾਨ ਦਾ ਕਾਲ ਜਾਂ ਸਮਾਂ ਹੀ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਚੰਗੇ ਜਾਂ ਮਾੜੇ ਪਾਸੇ ਲਾ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਹੁਣ ਦੇ ਖਿਨ ਪਲ ਸਾਡੇ ਵਸ ਵਿੱਚ ਹਨ, ਇਹੀ ਖਿਨ ਅਗਲੇ ਪਲਕ ਹੀ ਭੂਤਕਾਲ ਵਿੱਚ ਬਦਲ ਕੇ ਸਾਡੇ ਵਸ ਤੋਂ ਬਾਹਰ ਹੋ ਜਾਣਗੇ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਆਪਣੇ ਵਸ ਵਾਲੇ ਹੁਣ ਦੇ ਖਿਨ ਪਲ ਨੂੰ ਸੰਭਾਲਣ ਦੀ ਤਾਕੀਦ ਕੀਤੀ ਗਈ ਹੈ, ਕਿਉਂਕਿ ਇਸੇ ਹੁਣ ਦੇ ਖਿਨ ਪਲ ਦੁਆਰਾ ਹੀ ਅਸੀਂ ਆਪਣੇ ਜੀਵਨ ਨੂੰ ਸੰਗਤ ਜਾਂ ਕੁਸੰਗਤ ਦੁਆਰਾ ਚੰਗੀ ਜਾਂ ਮਾੜੀ ਸੇਧ ਦੇ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਵਰਤਮਾਨ ਦੇ ਖਿਨ ਪਲਾਂ ਨੂੰ ਸਹੀ ਤੌਰ 'ਤੇ ਸਾਧ ਸੰਗਤ ਵਿੱਚ ਗੁਜ਼ਾਰੀਏ ਅਥਵਾ ਵਿਹਾਈਏ ਤਾਂ ਹੀ ਇਹਨਾਂ ਖਿਨ ਪਲਾਂ ਦੀ ਸਮੁੱਚੀ ਰੰਗਤ ਦੁਆਰਾ ਸਾਡਾ ਉੱਚਾ ਸੁੱਚਾ ਦੈਵੀ ਗੁਰਮੁਖ ਜੀਵਨ ਬਣ ਸਕਦਾ ਹੈ। ਕਵਣ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਣੇ। ਇਸ ਤਰ੍ਹਾਂ ਜੇਕਰ ਸਾਡਾ ਮਨ ਵਰਤਮਾਨ ਦੇ ਖਿਨ ਪਲਾਂ ਨੂੰ ਸੰਭਾਲ ਕੇ ਲਗਾਤਾਰ ਨਾਮ ਸਿਮਰਨ ਅਭਿਆਸ ਕਮਾਈ ਕਰਦਾ ਰਹੇ ਤਾਂ ਹੀ ਅਟੁੱਟ ਸਦਹੁਣ ਦਾ ਆਤਮਕ ਰੰਗ ਰਸ ਮਾਣ ਸਕਦਾ ਹੈ। ਇਹਨਾਂ ਖਿਣ ਪਲਾਂ ਦੀ ਲਗਾਤਾਰ ਰਵਾਨਗੀ ਵਿੱਚ ਹੀ ਸਾਰਾ ਜੀਵਨ ਪਰਵਰਤ ਅਥਵਾ ਸੰਗਤ ਜਾਂ ਕੁਸੰਗਤ ਕਰਕੇ ਚੰਗਾ ਜਾਂ ਮਾੜਾ ਜੀਵਨ ਬਣਦਾ ਹੈ। ਪਰ ਇਹਨਾਂ ਮਹੱਤਵਪੂਰਨ ਅਤੇ ਕੀਮਤੀ ਖਿਣ ਪਲਾਂ ਨੂੰ ਅਸੀਂ ਅਜਾਈਂ ਗਵਾ ਰਹੇ ਹਾਂ। ਹਰ ਜਸਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਅਵਸਰ ਵੀ ਤਿਓ ਜਾਤ ਹੈ ਕਿਹੋ ਮਾਨ ਲੈ ਮੇਰੋ। ਹਾਂਜੀ, ਫੋਰਗੈਟ ਦ ਡੈਡ ਪਾਸਟ ਵਿਚ ਇਜ਼ ਬਿਯੋਂਡ ਅਵਰ ਕੰਟਰੋਲ, ਡੂ ਨਾਟ ਵਰੀ ਅਬਾਊਟ ਦ ਫਿਊਚਰ ਵਿਚ ਇਜ਼ ਅਨਸਰਟਨ, ਲਿਵ ਇਨ ਦ ਰਿਐਲਿਟੀ ਆਫ ਦ ਪ੍ਰੈਜੈਂਟ ਐਂਡ ਮੇਕ ਦ ਬੈਸਟ ਆਫ ਇਟ। ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਚੇਤੇ ਕਰਕੇ ਅਸੀਂ ਉਸ ਖਿਆਲ ਦੀ ਚੰਗੀ ਜਾਂ ਮਾੜੀ ਭਾਵਨਾ ਨਾਲ ਛੂੰਹਦੇ ਹਾਂ, ਸੰਗ ਕਰਦੇ ਹਾਂ, ਰੰਗਤ ਲੈਂਦੇ ਹਾਂ, ਸੰਗਤ ਕਰਦੇ ਹਾਂ, ਉਸ ਖਿਆਲ ਦਾ ਅਭਿਆਸ ਕਰਦੇ ਹਾਂ, ਦ੍ਰਿੜ ਕਰਦੇ ਹਾਂ। ਇਸ ਤਰ੍ਹਾਂ ਉਹ ਖਿਆਲ ਵਲਵਲੇ ਜਾਂ ਭਾਵਨਾਵਾਂ ਸਾਡੇ ਮਨ ਬੁੱਧੀ ਚਿੱਤ ਵਿੱਚ ਸਹਿਜ ਬਾਏ ਉਤਰ ਜਾਂਦੇ ਹਨ। ਲਗਾਤਾਰ ਅਭਿਆਸ ਨਾਲ ਇਹ ਮਾਨਸਿਕ ਖਿਆਲ ਜਾਂ ਵਲਵਲੇ ਸਾਡੇ ਅੰਤਸ਼ਕਰਨ ਵਿੱਚ ਤਸ ਵਸ ਰਸ ਸਮਾ ਜਾਂਦੇ ਹਨ। ਜਿਉਂ ਜਿਉਂ ਉਹ ਖਿਆਲ ਵਲਵਲੇ ਅਥਵਾ ਭਾਵਨਾਵਾਂ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦੇ ਜਾਂ ਨਿਗਰਦੇ ਜਾਂਦੇ ਹਨ, ਤਿਉਂ ਤਿਉਂ ਇਹ ਭਾਵਨਾਵਾਂ ਅਤ ਸੂਖਮ ਹੁੰਦੀਆਂ ਜਾਂਦੀਆਂ ਹਨ ਅਤੇ ਐਟਮ ਦੀ ਤਰ੍ਹਾਂ ਦਾਮਨਿਕ ਹੋ ਜਾਂਦੀਆਂ ਹਨ। ਇਸ ਦਾਮਨਿਕ ਹਾਲਤ ਵਿੱਚ ਸਾਡੇ ਖਿਆਲ ਜਾਂ ਭਾਵਨਾਵਾਂ ਅਤ ਸੂਖਮ ਮਾਨਸਿਕ ਵਲਵਲੇ ਨਹੀਂ ਰਹਿੰਦੇ। ਹਾਂਜੀ, ਸਟਰੋਂਗ ਕਰ ਲਿਆ, ਉਹਨਾਂ ਨੂੰ ਦਾਮਨਿਕ ਬਣਾ ਲਿਆ, ਹੁਣ ਉਹ ਮਾਨਸਿਕ ਵਲਵਲੇ ਨਹੀਂ ਰਹਿ ਗਏ, ਬਲਕਿ ਅਤ ਸੂਖਮ ਪ੍ਰਬਲ ਦਾਮਨਿਕ ਸ਼ਖਸੀਅਤ ਦਾ ਸੂਖਮ ਰੂਪ ਧਾਰ ਲੈਂਦੇ ਹਨ, ਜਿਸ ਨਾਲ ਦਿਨ ਰਾਤ ਸਾਡਾ ਮਨ ਮੇਲ ਕਰਦਾ ਹੈ, ਸੰਗ ਕਰਦਾ ਹੈ, ਸੰਗਤ ਕਰਦਾ ਹੈ, ਪਰਸਦਾ ਹੈ, ਛੋਹ ਲੈਂਦਾ ਹੈ, ਅਸਰ ਲੈਂਦਾ ਹੈ, ਰੰਗਤ ਲੈਂਦਾ ਹੈ, ਜੀਵਨ ਢਾਲਦਾ ਹੈ। ਹਾਂਜੀ, ਇੱਕ ਖਿਆਲ ਨੂੰ ਅਸੀਂ ਜਿੰਦਾ ਜਾਗਦਾ ਇੱਕ ਸ਼ਖਸੀਅਤ ਬਣਾ ਲਿਆ। ਬਾਹਰਲੇ ਓਪਰੇ ਰੁਝੇਵਿਆਂ ਤੋਂ ਜਦ ਮਨ ਵਿਹਲਾ ਹੋ ਜਾਵੇ ਅਤੇ ਬਾਹਰਲੇ ਕਿਸੇ ਉਕਸਾਹਟ ਦਾ ਕਾਰਨ ਨਾ ਵੀ ਹੋਵੇ, ਤਾਂ ਵੀ ਸਾਡੇ ਅੰਤਸ਼ਕਰਨ ਵਿੱਚ ਆਪੂ ਪਾਲੀ ਪੋਸੀ ਅਤੇ ਤਕੜੀ ਕੀਤੀ ਦਾਮਨਕ ਗੁੱਜੀ ਮਲੀਨ ਸ਼ਖਸੀਅਤ, ਹਾਂਜੀ ਸਾਡੀ ਮਲੀਨ ਸ਼ਖਸੀਅਤ ਸਾਡੇ ਮਨ ਨੂੰ ਮੌਕਾ ਤਾੜ ਕੇ ਚੁਆਤੀ ਲਾ ਦਿੰਦੀ ਹੈ ਅਤੇ ਅਸੀਂ ਆਪਣੀ ਹੀ ਸੁਲਗਾਈ ਅੱਗ ਅਥਵਾ ਉਸ ਖਾਸ ਵਾਸ਼ਨਾ ਵਿੱਚ ਸੜਦੇ ਬਲਦੇ ਰਹਿੰਦੇ ਹਾਂ। ਐਸੀ ਅੰਦਰਲੀ ਗੁੱਜੀ ਦਾਮਨਕ ਸੂਖਮ ਮਲੀਨ ਸ਼ਖਸੀਅਤ ਨੂੰ ਹੀ ਗੁਰਬਾਣੀ ਵਿੱਚ ਸਰਪਣੀ, ਛਲਣੀ, ਨਾਗਣੀ, ਮੋਹਣੀ, ਮਾਇਆ, ਪੰਚ ਬਖਾਦੀ, ਪੰਚ ਚੰਡਾਲ, ਠਗਵਾਰੀ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡੈਕਾਈ, ਇਹ ਠਗਵਾਰੀ ਬਹੁਤ ਕਰ ਗਾਲੇ। ਇਸ ਤਰ੍ਹਾਂ ਅਸੀਂ ਬਾਹਰਲੇ ਕੁਸੰਗਤ ਤੋਂ ਤਾਂ ਕਿਸੇ ਉਪਾਅ ਦੁਆਰਾ ਬਚ ਸਕਦੇ ਹਾਂ, ਪਰ ਅੰਤਸ਼ਕਰਨ ਦੀ ਮਲੀਨ ਰੰਗਤ ਦੀ ਕੁਸੰਗਤ ਤੋਂ ਬਚਣਾ ਨਾਮੁਮਕਿਨ ਹੈ, ਕਿਉਂਕਿ ਇਹ ਤਾਂ ਸਾਡੇ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਸਮਾ ਚੁੱਕੀ ਹੈ। ਦਿਨ ਰਾਤ ਸਾਡੇ ਮਨ ਉੱਤੇ ਅਨਕ ਭਾਂਤ ਦੇ ਵਾਰ ਕਰਨ ਲਈ ਤਤਪਰ ਰਹਿੰਦੀ ਹੈ। ਪੰਚਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਾ ਸਾਰਾ, ਬਿਖੇ ਬਿਖੇ ਕੀ ਬਾਸਨਾ, ਤਜੀਏ ਨਹਿ ਜਾਈ, ਅਨਕ ਜਤਨ ਕਰ ਰਾਖੀਏ ਫਿਰ ਫਿਰ ਲਪਟਾਈ, ਕਿਰਤ ਉਹਨਾਂ ਕਾ ਮਿਟਸ ਨਾ ਹੈ, ਉਹ ਆਪਣਾ ਬੀਜਿਆ ਆਪ ਖਾਏ। ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਪਾਈ। ਹਾਂਜੀ, ਅਕਾਲ ਪੁਰਖ ਨੇ ਇਹ ਦੂਜੇ ਭਾਉ ਵਾਲੀ ਕੁਦਰਤ ਅਥਵਾ ਮਾਇਆ ਸਾਜੀ ਹੈ। ਇਸ ਮਾਇਆ ਦੀ ਪਰਵਰਤੀ ਅਥਵਾ ਕੁਦਰਤ ਦੇ ਅਪਾਰ ਨਾਟਕ ਨੂੰ ਚਲਾਉਣ ਲਈ ਜੀਵ ਦੇ ਅੰਦਰ ਪੰਚ ਤੱਤ ਜਾਂ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹੰਕਾਰ ਦਾ ਪ੍ਰਵੇਸ਼ ਹੋਇਆ। ਪੰਚ ਭੂਤ ਜਣੇ ਇੱਕ ਮਾਏ, ਉਤਪਜ ਖੇਲ ਕਰ ਜਗਤ ਵਿਆਏ। ਇਹਨਾਂ ਵਾਸ਼ਨਾਵਾਂ ਵਾਲੀ ਮਾਇਕੀ ਕੁਦਰਤ ਦਾ ਮੋਢੀ ਜਾਂ ਰਾਜਾ ਹੋਮੇ ਹੈ, ਕਿਉਂਕਿ ਬਾਕੀ ਸਾਰੀਆਂ ਵਾਸ਼ਨਾਵਾਂ ਇਸ ਹੋਮੇ ਵਿੱਚੋਂ ਹੀ ਉਪਜਦੀਆਂ ਹਨ। ਹੋਮੇ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਇਹਨਾਂ ਪੰਚ ਚੋਰੀਆਂ ਬਿਖਾਦੀ ਰੂਪੀ ਵਾਸ਼ਨਾਵਾਂ ਵਿੱਚੋਂ ਕਈ ਹੋਰ ਸੂਖਮ ਵਾਸ਼ਨਾਵਾਂ ਦੇ ਤਰੰਗ ਉੱਠਦੇ ਹਨ, ਜਿਨ੍ਹਾਂ ਨੂੰ ਫਿਰ ਹਠੀਲੀ ਫੌਜ ਕਿਹਾ ਗਿਆ ਹੈ। ਵੱਡੀ ਕੌਮ ਵਸ ਭਾਗੇ ਨਾਹੀਂ, ਮੌਕਮ ਫੌਜ ਹਠਲੀ ਰੇ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ। ਇੱਥੇ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਵਾਸ਼ਨਾਵਾਂ ਜਾਂ ਇਸ ਦੀ ਹਠੀਲੀ ਫੌਜ ਦਾ ਕੋਈ ਅਸਥੂਲ ਸਰੂਪ ਨਹੀਂ ਹੈ। ਇਹ ਸਿਰਫ ਸਾਡੇ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਹੀ ਅਸਰ ਪਾਉਂਦੀਆਂ ਹਨ ਅਤੇ ਆਪੋ ਆਪਣੀ ਰੰਗਤ ਚਾੜ ਦਿੰਦੀਆਂ ਹਨ। ਇਸ ਲਈ ਖਿਆਲਾਂ, ਵਲਵਲਿਆਂ ਅਤੇ ਕਰਮਾਂ ਦੁਆਰਾ ਹੀ ਇਹਨਾਂ ਵਾਸ਼ਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਇਹਨਾਂ ਸੂਖਮ ਵਾਸ਼ਨਾਵਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ, ਅਭਿਆਸ ਕਰਕੇ, ਸੰਗਤ ਕਰਕੇ, ਕਮਾ ਕੇ, ਦ੍ਰਿੜ ਕਰਕੇ ਪ੍ਰਬਲ ਕਰੀ ਜਾਂਦੇ ਹਾਂ। ਸਹਿਜੇ ਸਹਿਜੇ ਇਹ ਵਾਸ਼ਨਾਵਾਂ ਸਾਡੇ ਮਨ 'ਚ, ਤੰਤਿਸ਼ਕਰਨ 'ਚ ਧੱਸ ਜਾਂਦੀਆਂ ਹਨ, ਵਸ ਜਾਂਦੀਆਂ ਹਨ, ਰਸ ਜਾਂਦੀਆਂ ਹਨ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਰੰਗਤ ਸਾਡੇ ਅੰਤਿਸ਼ਕਰਨ ਵਿੱਚ ਓਤ ਪੋਤ ਸਮਾ ਜਾਂਦੀ ਹੈ। ਇੱਥੋਂ ਤਾਈ ਕਿ ਇਹ ਵਾਸ਼ਨਾਵਾਂ ਸਾਡੇ ਮਾਨਸਿਕ ਆਪੇ ਉੱਤੇ ਕਬਜ਼ਾ ਕਰ ਲੈਂਦੀਆਂ ਹਨ ਅਤੇ ਅਸੀਂ ਇਹਨਾਂ ਦੇ ਬੈ ਖਰੀਦ ਗੋਲੇ ਹੋ ਜਾਂਦੇ ਹਾਂ। ਇਹ ਪੰਜੇ ਵਾਸ਼ਨਾਵਾਂ ਸਾਡੇ ਮਨ ਉੱਤੇ ਮੌਕਾ ਤਾੜ ਕੇ ਆਪੋ ਆਪਣਾ ਅਸਰ ਪਾਉਂਦੀਆਂ ਰਹਿੰਦੀਆਂ ਹਨ, ਪਰ ਸਾਡੇ ਅਭਿਆਸ ਅਨੁਸਾਰ ਕੋਈ ਇੱਕ ਖਾਸ ਵਾਸ਼ਨਾ ਸਾਡੇ ਉੱਤੇ ਹਾਵੀ ਅਥਵਾ ਪ੍ਰਬਲ ਹੋ ਜਾਂਦੀ ਹੈ, ਜਿਸ ਦੀ ਖਾਸ ਰੰਗਤ ਅਨੁਸਾਰ ਅਸੀਂ ਦਿਨ ਰਾਤ ਸੋਚਦੇ ਹਾਂ, ਚਿਤਵਦੇ ਹਾਂ, ਰੀਝਾਂ ਕਰਦੇ ਹਾਂ, ਵਲਵਲਿਆਂ ਦੀਆਂ ਉਡਾਰੀਆਂ ਲਾਉਂਦੇ ਹਾਂ, ਵਿਉਂਤਾ ਬਣਾਉਂਦੇ ਹਾਂ, ਫੈਸਲੇ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਕਰਮ ਕਰਦੇ ਹਾਂ, ਫਿਰ ਨਤੀਜੇ ਭੁਗਤਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾਇਕੀ ਆਪੇ ਨੂੰ ਇਸ ਖਾਸ ਵਾਸ਼ਨਾ ਦਾ ਭੂਤ ਚਿੰਬੜ ਜਾਂਦਾ ਹੈ ਅਤੇ ਰੂਪਮਾਨ ਹੋ ਕੇ ਸਾਨੂੰ ਕਿਸੇ ਖਾਸ ਵਾਸ਼ਨਾ ਅਥਵਾ ਕਾਮ, ਕ੍ਰੋਧ, ਲੋਭ ਆਦਿ ਦੀ ਕੈਦ ਵਿੱਚ ਜਕੜ ਲੈਂਦਾ ਹੈ, ਜਿਸ ਵਿੱਚੋਂ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਬਗੈਰ ਛੁਟਕਾਰਾ ਨਹੀਂ ਹੋ ਸਕਦਾ। ਕਰ ਕਰ ਹਾਰਿਓ ਅਨਕ ਬਹੁ ਪਾਤੀ, ਛੋਡੇ ਕਥੂ ਨਾਹੀਂ, ਏਕ ਬਾਤ ਸੁਣ ਤਾ ਕੀਓਟਾ, ਸਾਧ ਸੰਗ ਮਿਟ ਜਾਹੀ। ਸਹਿਜੇ ਸਹਿਜੇ ਸਾਡਾ ਮਾਇਕੀ ਆਪਾ ਇਸ ਖਾਸ ਪ੍ਰਬਲ ਦਾਮਨਿਕ ਵਾਸ਼ਨਾ ਦਾ ਸਰੂਪ ਬਣ ਜਾਂਦਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਇੱਥੇ ਗੁਰਮੁਖ ਪਿਆਰੇ ਉਦਾਹਰਨ ਦਿੰਦੇ ਹਨ। ਬੋਤਲ ਵਿੱਚ ਪਈ ਸ਼ਰਾਬ ਦੀ ਹਸਤੀ ਸਿਰਫ ਰੰਗ ਬਿਰੰਗੇ ਕੌੜੇ ਮਿਲ ਗੋਬੇ ਘੋਲੂਏ ਇੱਕ ਸਲਿਊਸ਼ਨ ਦੀ ਹੁੰਦੀ ਹੈ, ਜਿਸ ਦੀ ਜਾਣਕਾਰੀ ਜਾਂ ਗਿਆਨ ਵੀ ਫੋਕਾ ਹੁੰਦਾ ਹੈ। ਉਸੇ ਸ਼ਰਾਬ ਦੇ ਪੈਗ ਪੀਣ ਨਾਲ ਸ਼ਰਾਬੀ ਕੋਈ ਅਨੋਖੇ ਸਰੀਰਕ ਤਜਰਬੇ ਮਹਿਸੂਸ ਕਰਦਾ ਹੈ ਅਤੇ ਖਾਸ ਕਿਸਮ ਦਾ ਸਰੂਰ, ਮਸਤੀ, ਖੁਸ਼ੀ, ਉਮਾ, ਰੁਣ ਚੁਣ, ਜੋਸ਼ ਚਾਓ ਮਾਣਦਾ ਹੈ, ਜੋ ਸ਼ਰਾਬੀ ਦੇ ਤਨ ਮਨ ਵਿੱਚੋਂ ਫੁੱਟ ਕੇ ਮੱਲੋ ਮੱਲੀ ਪ੍ਰਗਟ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸ਼ਰਾਬ ਦਾ ਪੈਗ ਪੀ ਕੇ ਅਥਵਾ ਸ਼ਰਾਬ ਦੀ ਸੰਗਤ ਕਰਕੇ ਅਸੀਂ ਸ਼ਰਾਬ ਨੂੰ ਜੀਵਨ ਦੇ ਕੇ ਸ਼ਕਤੀਮਾਨ ਬਣਾ ਦਿੰਦੇ ਹਾਂ, ਜਿਸ ਦੇ ਅਸਰ ਹੇਠ ਅਥਵਾ ਪ੍ਰਭਾਵ ਹੇਠ ਸ਼ਰਾਬੀ ਦੀ ਹਰ ਇੱਕ ਹਰਕਤ, ਅਦਾ, ਬੋਲ, ਤੱਕਣੀ, ਉਹਦਾ ਵਤੀਰਾ, ਸੋਚਣੀ, ਫੈਸਲੇ ਆਦਿ ਵਿੱਚ ਸ਼ਰਾਬ ਦੀ ਰੰਗਤ ਦਾ ਪ੍ਰਗਟਾਵਾ ਹੁੰਦਾ ਹੈ। ਇਸ ਤਰ੍ਹਾਂ ਸਮਾਂ ਪਾ ਕੇ ਸ਼ਰਾਬੀ ਦਾ ਮਾਇਕੀ ਆਪਾ ਸ਼ਰਾਬ ਦਾ ਰੂਪ ਧਾਰ ਲੈਂਦਾ ਹੈ ਅਤੇ ਉਹ ਸ਼ਰਾਬੀ ਅਖਵਾਉਂਦਾ ਹੈ। ਇਸ ਤਰ੍ਹਾਂ ਸ਼ਰਾਬ ਹੀ ਉਸਦਾ ਜੀਵਨ, ਸਰੂਰ ਉਸਦਾ ਜੀਵਨ ਰੂਪ, ਸ਼ਰਾਬ ਅਤੇ ਸ਼ਰਾਬੀ ਇੱਕੋ ਰੂਪ ਬਣ ਜਾਂਦੇ ਹਨ। ਜਿਸ ਤਰ੍ਹਾਂ ਮਨੁੱਖ ਸ਼ਰਾਬ ਦੇ ਲਗਾਤਾਰ ਸੇਵਨ ਅਥਵਾ ਅਭਿਆਸ ਨਾਲ ਉਸਦਾ ਸਰੂਪ ਧਾਰ ਲੈਂਦਾ ਹੈ, ਉਸੇ ਤਰ੍ਹਾਂ ਹੋਰਨਾਂ ਵਾਸ਼ਨਾਵਾਂ ਦੇ ਅਭਿਆਸ ਦੁਆਰਾ ਵੀ ਉਹਨਾਂ ਵਾਸ਼ਨਾਵਾਂ ਦਾ ਸਰੂਪ ਬਣ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅਸੀਂ ਇਹਨਾਂ ਸੂਖਮ ਖਿਆਲ ਸਰੂਪ ਬਲਹੀਨ ਵਾਸ਼ਨਾਵਾਂ ਨੂੰ, ਹਾਂਜੀ ਇਹ ਬਲਹੀਨ ਹਨ, ਇਹਨਾਂ 'ਚ ਆਪਣਾ ਕੋਈ ਬਲ ਨਹੀਂ, ਇਹਨਾਂ ਬਲਹੀਨ ਵਾਸ਼ਨਾਵਾਂ ਨੂੰ ਆਪਣੇ ਲਗਾਤਾਰ ਅਭਿਆਸ ਅਥਵਾ ਕੁਸੰਗਤ ਨਾਲ ਇਤਨਾ ਪ੍ਰਬਲ ਅਤੇ ਦਾਮਨਕ ਬਣਾ ਦਿੰਦੇ ਹਾਂ ਕਿ ਉਹ ਵਾਸ਼ਨਾਵਾਂ ਦਾਮਨਕ ਸ਼ਖਸੀਅਤ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਸਦਾ ਲਈ ਮਾਇਕੀ ਜੀਵ ਨੂੰ ਆਪਣਾ ਗੁਨਾਮ ਬਣਾਈ ਰੱਖਦੀਆਂ ਹਨ। ਇਸ ਹਾਲਤ 'ਚ ਅਸੀਂ ਇਸ ਦਾਮਨਕ ਵਾਸ਼ਨਾਵੀ ਸ਼ਖਸੀਅਤ ਦੀ ਕੁਸੰਗਤ ਅਤੇ ਗੁਲਾਮੀ ਕਰਦੇ ਹਾਂ। ਇਸ ਵਾਸ਼ਨਾ ਦੀ ਗੁਲਾਮੀ 'ਚ ਅਸੀਂ ਇਤਨੇ ਜਕੜੇ ਜਾਂਦੇ ਹਾਂ ਕਿ ਇਸ ਤੋਂ ਇਲਾਵਾ ਕਿਸੇ ਚੰਗੇਰੇ ਉਚੇਰੇ ਸੁਹਣੇਰੇ ਖਿਆਲਾਂ ਅਤੇ ਵਲਵਲਿਆਂ ਵੱਲ ਸਾਡਾ ਮਨ ਜਾਂਦਾ ਹੀ ਨਹੀਂ ਅਤੇ ਅਸੀਂ ਪਰਮਾਰਥ ਤੋਂ ਹੋਰ ਵੀ ਦੁਰੇਡੇ ਅਤੇ ਸੱਖਣੇ ਹੁੰਦੇ ਜਾਂਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂਹ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿੰਨ ਤੀਨਾ ਤਾਖ। ਹਾਂਜੀ, ਕਿਤਨੀ ਦੁਖਦਾਈ ਤੇ ਹਾਸੋਹੀਣੀ ਗੱਲ ਹੈ ਕਿ ਜੋਤ ਸਰੂਪੀ ਮਨ ਆਪਣੀ ਘੋਰ ਅਗਿਆਨਤਾ ਤੇ ਮਾਇਕੀ ਭਰਮ ਪੁਲਾਵੇ ਵਿੱਚ ਇਹਨਾਂ ਨੀਵੀਆਂ ਦੁਖਦਾਈ ਵਾਸ਼ਨਾਵਾਂ ਦਾ ਸਰੂਪ ਬਣ ਜਾਂਦਾ ਹੈ। ਮਨ ਮੈਗਲ ਸਾਕਤ ਦੇਵਾਨਾ ਬਨ ਖੰਡ ਮਾਇਆ ਮੋਹਰਾਨਾ। ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਏ ਮਾਇਆ ਮੋਣੀ ਮੋਇਆ ਫਿਰ ਜੂਨੀ ਪਵਾਏ। ਤਦੇ ਸਾਨੂੰ ਗੁਰਬਾਣੀ ਉਹ ਤਾੜਨਾ ਕਰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜਿਸ ਤਰ੍ਹਾਂ ਘਰ ਵਿੱਚ ਜਮ੍ਹਾਂ ਕੀਤੀ ਹੋਈ ਗੰਦੀ ਰੂੜੀ ਦੀ ਹਵਾੜ ਤੋਂ ਕੋਈ ਬਚਾਓ ਨਹੀਂ ਹੋ ਸਕਦਾ ਉਸੇ ਤਰ੍ਹਾਂ ਅੰਤਿਸ਼ਕਰਨ ਵਿੱਚ ਆਪੋ ਸਹੇੜੀ ਅਤੇ ਪਾਲੀ ਪੋਸੀ ਤਕੜੀ ਕੀਤੀ ਹੋਈ ਵਾਸ਼ਨਾ ਸਰੂਪ ਪ੍ਰਬਲ ਅਤੇ ਦਾਮਨਕ ਵਾਸ਼ਨਾਵੀ ਸ਼ਖਸੀਅਤ ਦੀ ਕੁਸੰਗਤ ਤੋਂ ਕੋਈ ਬਚਾਓ ਨਹੀਂ ਹੋ ਸਕਦਾ ਕਿਉਂਕਿ ਇਹ ਵਾਸ਼ਨਾ ਤਾਂ ਸਾਡੇ ਅੰਤਿਸ਼ਕਰਨ ਵਿੱਚ ਤਸ ਵਸ ਰਸ ਕੇ ਸਮਾਈ ਹੋਈ ਹੈ ਅਤੇ ਸਾਡੇ ਆਪੇ ਨੂੰ ਭੂਤ ਪ੍ਰੇਤ ਵਾਂਗ ਦਿਨ ਰਾਤ ਚਿੰਬੜੀ ਰਹਿੰਦੀ ਹੈ ਜੋ ਸਾਡੇ ਉੱਤੇ ਹਾਵੀ ਅਥਵਾ ਪ੍ਰਬਲ ਹੋ ਜਾਂਦੀ ਹੈ। ਹਾਂਜੀ, ਹੁਣ ਹਰ ਇੱਕ ਜੀਵ ਵਿੱਚ ਰੱਬੀ ਜੋਤ ਪ੍ਰਕਾਸ਼ਿਤ ਹੈ। ਨਾਮ ਕੇ ਤਾਰੇ ਸਗਲੇ ਜੰਤ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰੱਬੀ ਜੋਤ ਭਰਪੂਰ ਹੈ। ਆਪਣ ਸੂਤ ਸਭ ਜਗਤ ਪਰੋਏ। ਰੱਬੀ ਜੋਤ ਵਿੱਚ ਪਿਆਰ ਦੀ ਅੰਸ਼ ਹੈ ਜਿਸ ਕਾਰਨ ਕੁਦਰਤ ਦੀ ਹਰ ਸ਼ੈ ਇੱਕ ਦੂਜੇ ਵੱਲ ਖਿੱਚੀ ਜਾ ਰਹੀ ਹੈ। ਇਸ ਆਤਮਕ ਖਿੱਚ ਨੂੰ ਪਿਆਰ, ਪ੍ਰੇਮ, ਪ੍ਰੀਤ, ਨਿਹੁ ਆਦਿ ਕਿਹਾ ਗਿਆ ਹੈ। ਇਸ ਆਤਮਕ ਖਿੱਚ ਨੂੰ ਆਕਰਖਣ ਸ਼ਕਤੀ ਗ੍ਰੈਵਿਟੀ ਵੀ ਕਿਹਾ ਜਾਂਦਾ ਹੈ ਜਿਸ ਦੇ ਅਸੂਲ ਅਨੁਸਾਰ ਇੱਕੋ ਮਾਨਸਿਕ ਸਤਹ ਅਥਵਾ ਸੁਭਾਅ ਵਾਲੇ ਜੀਵ ਇੱਕ ਦੂਜੇ ਵੱਲ ਖਿੱਚ ਖਾਂਦੇ ਹਨ ਅਤੇ ਆਪੋ ਆਪਣੇ ਮਾਨਸਿਕ ਦਾਇਰੇ ਵਿੱਚ ਇਕੱਠੇ ਹੋ ਕੇ ਵਰਤ ਵਰਤਾਰਾ ਕਰਦੇ ਹਨ। ਲਾਈਕ ਅਟ੍ਰੈਕਟਸ ਲਾਈਕ। ਇਹ ਅਸੂਲ ਸਿਰਫ ਜੀਵਾਂ 'ਤੇ ਨਹੀਂ ਘਟਦਾ ਬਲਕਿ ਕੁਦਰਤ ਦੇ ਮਾਦਾ ਅਤੇ ਤੱਤਾਂ ਵਿਚਕਾਰ ਵੀ ਇਹ ਅਸੂਲ ਵਰਤਦਾ ਹੈ। ਜਿਵੇਂ ਕਿ ਜੇਕਰ ਜਲੰਧਰ ਰੇਡੀਓ ਸਟੇਸ਼ਨ ਤੋਂ 343 ਮੀਟਰ ਉੱਤੇ ਆਵਾਜ਼ ਪ੍ਰਸਾਰਿਤ ਹੁੰਦੀ ਹੈ ਤਾਂ ਉਹ ਆਵਾਜ਼ ਉਸੇ ਮੀਟਰ ਦੀ ਵੇਵਲੈਂਥ ਉੱਤੇ ਹਰ ਰੇਡੀਓ ਦੁਆਰਾ ਪਕੜੀ ਅਥਵਾ ਸੁਣੀ ਜਾ ਸਕਦੀ ਹੈ। ਜਿਸ ਦਾ ਮਤਲਬ ਇਹ ਹੈ ਕਿ ਆਵਾਜ਼ ਵਰਗੇ ਸੂਖਮ ਤੱਤ ਦਾ ਵੀ ਆਪਣੀ ਹੀ ਅਤ ਸੂਖਮ ਸਤਹ 'ਤੇ ਹੀ ਮੇਲ ਹੋ ਸਕਦਾ ਹੈ। ਇਹੀ ਅਸੂਲ ਪਸ਼ੂ ਪੰਛੀਆਂ ਇਨਸਾਨਾਂ ਉੱਤੇ ਵੀ ਘਟਦਾ ਹੈ ਜਿਹੜੇ ਆਪੋ ਆਪਣੀ ਸ਼੍ਰੇਣੀ ਦੀ ਟੋਲੀਆਂ ਵਿੱਚ ਮੇਲ ਜੋਲ ਸੰਗ ਅਥਵਾ ਸੰਗਤ ਕਰਦੇ ਹਨ। ਹਾਂਜੀ, ਇਹ ਸਾਰਾ ਮੇਲ ਜੋਲ ਸੰਗ ਕੁਸੰਗ ਇਹ ਬਾਹਰ ਮੁਖੀ ਸ਼ਖਸੀ ਸਤਹ 'ਤੇ ਹੈ। ਇਸ ਤੋਂ ਇਲਾਵਾ ਸਾਡੇ ਅੰਤਰਗਤ ਮਾਨਸਿਕ ਸਤਹ 'ਤੇ ਮੇਲ ਜੋਲ ਚਿਤਵਣੀ ਸੰਗਤ ਅਥਵਾ ਕੁਸੰਗਤ ਹੋ ਰਹੀ ਹੈ। ਐਸੀ ਮਾਨਸਿਕ ਸੰਗਤ ਜਾਂ ਕੁਸੰਗਤ ਅਤ ਸੂਖਮ ਦਰਜੇ ਦੀ ਹੁੰਦੀ ਹੈ ਅਤੇ ਬੜੀ ਪ੍ਰਬਲ ਹੁੰਦੀ ਹੈ ਜਿਸ ਦਾ ਅਸਰ ਜਾਂ ਨਤੀਜਾ ਵੀ ਤੀਖਣ ਅਤੇ ਤੀਬਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਬਾਹਰਲੇ ਦੁਸ਼ਮਣ ਤੋਂ ਤਾਂ ਕੋਈ ਬਚਾਓ ਹੋ ਸਕਦਾ ਹੈ ਪਰ ਅੰਦਰਲੇ ਗੁੱਝੇ ਪੇਤੀ ਦੁਸ਼ਮਣ ਤੋਂ ਕੋਈ ਬਚਾਓ ਨਹੀਂ ਹੋ ਸਕਦਾ ਜਿਸ ਦੀ ਗੁੱਝੀ ਮਾਰ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਇਸ ਲਈ ਅੰਦਰਲੇ ਬੁੱਕਲ ਵਿੱਚ ਬੈਠੇ ਵੈਰੀ ਦੇ ਵਾਰ ਤੋਂ ਬਚਾਓ ਵੀ ਕੋਈ ਨਹੀਂ ਅਤੇ ਇਸ ਦਾ ਵਾਰ ਵੀ ਅਤਿਅੰਤ ਡੂੰਘਾ ਅਤੇ ਖਤਰਨਾਕ ਹੁੰਦਾ ਹੈ। ਅਸੀਂ ਸਾਰਿਆਂ ਨੇ ਆਪਣੇ ਹਿਰਦੇ ਅੰਦਰ ਦੋ ਕਿਸਮ ਦੀਆਂ ਸੂਚੀਆਂ ਬਣਾਈਆਂ ਹੋਈਆਂ ਹਨ। ਪਹਿਲੀ ਹੈ ਜੀ ਪਿਆਰ ਵਾਲੀਆਂ ਅਥਵਾ ਗੁਰਮੁਖ ਹਸਤੀਆਂ ਦੀ ਸੂਚੀ ਜਿਨ੍ਹਾਂ ਨੂੰ ਚੇਤੇ ਕਰਕੇ ਅਥਵਾ ਖਿਆਲਾਂ ਅਤੇ ਵਲਵਲਿਆਂ ਦੁਆਰਾ ਮੇਲ ਜਾਂ ਸਤਸੰਗ ਕਰਕੇ ਸਾਡੇ ਮਨ ਅਤੇ ਅੰਤਰ ਆਤਮੇ ਵਿੱਚ ਖੁਸ਼ੀ, ਸ਼ਾਂਤੀ, ਹੁਲਾਸ, ਸਿਦਕ, ਸ਼ਰਧਾ, ਭਰੋਸਾ, ਪਿਆਰ, ਖਿੱਚ, ਹਰ ਰਸ, ਹਰ ਰੰਗ, ਪਰਮ ਰਸ, ਹਮਦਰਦੀ, ਦਇਆ, ਖਿਮਾ, ਸਤਿਕਾਰ, ਪਰਉਪਕਾਰ ਵਿਗਾਸ ਸਾਧ ਦੀਆਂ ਦੈਵੀ ਭਾਵਨਾਵਾਂ ਉਪਜਦੀਆਂ ਹਨ। ਹਾਂਜੀ, ਪਿਆਰ ਵਾਲੇ ਗੁਰਮੁਖ ਹਸਤੀਆਂ ਦੀ ਸੂਚੀ ਗੁਰਬਾਣੀ ਵਿੱਚ ਐਸੇ ਉੱਤਮ ਮੇਲ। ਹਾਂਜੀ, ਇਹ ਵੀ ਸਤਸੰਗ ਹੈ। ਐਸੀਆਂ ਉੱਚੀਆਂ ਹਸਤੀਆਂ ਨੂੰ, ਪਿਆਰ ਵਾਲੀਆਂ ਗੁਰਮੁਖ ਹਸਤੀਆਂ ਨੂੰ ਯਾਦ ਕਰਨਾ ਸਤਸੰਗ ਹੈ। ਗੁਰਬਾਣੀ ਵਿੱਚ ਐਸੇ ਉੱਤਮ ਮੇਲ ਜਾਂ ਸਤਸੰਗਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਜਿਨ ਡਿੱਠਿਆਂ ਮਨ ਰਹਿਸੀਏ ਕਿਉਂ ਪਾਈਏ ਤਿਨ ਸੰਗ ਜੀਓ, ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਏ ਸੋਏ। ਇਸ ਨੂੰ ਗੁਰਬਾਣੀ ਵਿੱਚ ਸਤਸੰਗਤ, ਸਾਧ ਸੰਗਤ, ਸੱਚੀ ਸੰਗਤ ਆਦਿ ਕਿਹਾ ਗਿਆ ਹੈ। ਇਹ ਸਾਧ ਸੰਗਤ ਸਿਰਫ ਸ਼ਖਸੀਅਤ ਦੇ ਮਿਲਾਪ ਦੁਆਰਾ ਹੀ ਨਹੀਂ, ਬਲਕਿ ਮਾਨਸਿਕ ਸਤਹ ਉੱਤੇ ਖਿਆਲਾਂ ਅਤੇ ਵਲਵਲਿਆਂ ਨਾਲ ਚੇਤੇ ਕਰਕੇ ਕਥਾ, ਕੀਰਤਨ ਅਤੇ ਯਾਦਾਂ ਦੁਆਰਾ ਵੀ ਹੋ ਸਕਦੀ ਹੈ। ਐਸੀ ਉੱਚੀ ਦੈਵੀ ਸਤਸੰਗਤ ਕਰਕੇ ਕੀ ਹੁੰਦਾ ਹੈ? ਮਨ ਕਿਸੇ ਚਾਉ ਵਿੱਚ ਆਉਂਦਾ ਹੈ, ਕਿਸੇ ਉਮਾ ਵਿੱਚ ਉਮਕਦਾ ਹੈ, ਪਿਆਰ ਦੇ ਤੁਣਕੇ ਵੱਜਦੇ ਹਨ, ਪ੍ਰੇਮ ਸਵੈਪਣਾ ਦੇ ਹਿੰਡੋਲੇ ਮਾਣਦਾ ਹੈ, ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲਾਉਂਦਾ ਹੈ, ਪ੍ਰੇਮ ਪ੍ਰਕਾਸ਼ ਵਿੱਚ ਲੀਨ ਹੁੰਦਾ ਹੈ, ਅਨੰਤ ਤੁਣੀ ਵਿੱਚ ਮੋਇਆ ਜਾਂਦਾ ਹੈ, ਪਰਮ ਰਸ ਵਿੱਚ ਵਿਸਮਾਦ ਹੁੰਦਾ ਹੈ, ਆਤਮ ਪਿਆਰ ਦੀ ਖਿੱਚ ਖਾਂਦਾ ਹੈ, ਪ੍ਰੇਮ ਪਿਆਰ ਦੀ ਖੁਮਾਰੀ ਚੜ੍ਹਦੀ ਹੈ, ਆਤਮ ਛੋਹ ਦੀ ਕੰਬਣੀ ਛਿੜਦੀ ਹੈ, ਚੁੱਪ ਪ੍ਰੀਤ ਦੇ ਸੌਦੇ ਕਰਦਾ ਹੈ, ਆਤਮ ਰੰਗ ਦਾ ਵਣਜ ਕਰਦਾ ਹੈ, ਮਹਾਰਸ ਦੀ ਲੇਵਾ ਦੇਵੀ ਕਰਦਾ ਹੈ, ਨੌ ਨਿਦ ਨਾਮ ਨਾਲ ਸਾਂਝ ਪਾਉਂਦਾ ਹੈ। ਦੂਜੇ ਪਾਸੇ, ਹਾਂਜੀ, ਇਹ ਸੀ ਪਿਆਰ ਵੱਲੇ ਗੁਰਮੁਖ ਪਿਆਰਿਆਂ ਦੀਆਂ ਯਾਦਾਂ। ਹੁਣ ਇਸ ਸੂਚੀ ਤੋਂ ਇਲਾਵਾ ਇੱਕ ਹੋਰ ਸੂਚੀ ਹੈ ਸਾਡੇ ਅੰਦਰ, ਉਹ ਹੈ ਕਾਲੀ ਸੂਚੀ। ਦੂਜੇ ਪਾਸੇ ਆਪਣੇ ਮਲੀਨ ਮਨ ਦੁਆਰਾ ਕੁਸੰਗਤ ਕਰਕੇ ਹੋਰਨਾਂ ਨਾਲ ਰੋਸੇ, ਗਿਲੇ, ਈਰਖਾ, ਦਵੈਤ, ਨਿੰਦਾ, ਚੁਗਲੀ, ਵੈਰ ਵਿਰੋਧ, ਘਿਰਨਾ, ਕੁਲਝਣਾ, ਝਗੜੇ ਆਦਿ ਸਹੇੜ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਚਿੱਤ ਅੰਤਿਸ਼ਕਰਨ ਵਿੱਚ ਇਹਨਾਂ ਘਿਰਨਾ ਵਾਲੇ ਲੋਕਾਂ ਦੀ ਕਾਲੀ ਸੂਚੀ ਬਣਾਈ ਜਾਂਦੇ ਹਾਂ। ਜੇਕਰ ਇਹ ਕਾਲੀ ਸੂਚੀ ਵਾਲੇ ਲੋਕ ਸਾਥੋਂ ਦੂਰ ਵੀ ਹੋਣ ਤਾਂ ਵੀ ਸਾਡਾ ਵਿਹਲਾ ਮਲੀਨ ਮਨ ਇਸ ਕਾਲੀ ਸੂਚੀ ਦੀ ਮਿਸਲ ਨੂੰ ਖੋਲ੍ਹ ਲੈਂਦਾ ਹੈ ਅਤੇ ਮਾਨਸਿਕ ਸਤਹ 'ਤੇ ਆਪਣੀ ਘਿਰਨਾ ਵਾਲੀ ਟੀਕਾ ਟਿੱਪਣੀ ਦੀ ਜ਼ਹਿਰ ਘੋਟਦਾ ਰਹਿੰਦਾ ਹੈ। ਇਸ ਤਰ੍ਹਾਂ ਉਸਦੀ ਗੈਰ ਹਾਜ਼ਰੀ ਵਿੱਚ ਵੀ ਉਸ ਨੂੰ ਈਰਖਾ, ਦਵੈਤ, ਘਿਰਨਾ ਨਾਲ ਯਾਦ ਕਰਕੇ ਅਥਵਾ ਕੁਸੰਗਤ ਕਰਕੇ ਅਸੀਂ ਆਪਣੇ ਮਨ ਚਿੱਤ ਅੰਤਿਸ਼ਕਰਨ ਨੂੰ ਸਾੜੀ ਬਾਲੀ ਜਾਂਦੇ ਹਾਂ। ਇਸ ਤਰ੍ਹਾਂ ਜਦ ਵੀ ਕੋਈ ਕਾਲੀ ਸੂਚੀ ਵਾਲੀ ਹਸਤੀ ਚੇਤੇ ਆ ਜਾਵੇ ਜਾਂ ਹੋਰ ਕੋਈ ਚੇਤੇ ਕਰਾ ਦੇਵੇ ਤਾਂ ਅਸੀਂ ਕਿਤਨਾ ਚਿਰ ਹੀ ਇਸ ਕੁਸੰਗਤ ਕਾਰਨ ਉਸ ਪ੍ਰਤੀ ਘਿਰਨਾ ਦੇ ਜ਼ਹਿਰੀਲੇ ਭਾਂਬੜ ਵਿੱਚ ਸੜਦੇ ਬਲਦੇ ਰਹਿੰਦੇ ਹਾਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਸੀ ਘਿਰਨਾ ਜਾਂ ਐਲਰਜੀ ਦੇ ਭਾਂਬੜ ਵਿੱਚ ਸੜਦੇ ਬਲਦੇ ਹੋਏ ਵੀ ਅਸੀਂ ਆਪਣੀ ਮਲੀਨ ਅਤੇ ਅਤ ਹਾਨੀਕਾਰਕ ਅੰਦਰਲੀ ਕੁਸੰਗਤ ਦੀ ਗੁੱਜੀ ਜ਼ਹਿਰ ਨੂੰ ਮਹਿਸੂਸ ਨਹੀਂ ਕਰਦੇ, ਬਲਕਿ ਐਗਜ਼ੀਮਾ ਦੀ ਖੁਰਕ ਵਾਂਗ ਇਸ ਜ਼ਹਿਰੀਲੀ ਮਾਨਸਿਕ ਖੁਰਕ 'ਚ ਬੜਾ ਸਵਾਦ ਮਾਣਦੇ ਹਾਂ। ਜੇਕਰ ਕਾਲੀ ਸੂਚੀ ਵਾਲਿਆਂ ਦੀ ਕੋਈ ਨਿੰਦਾ ਚੁਗਲੀ ਕਰਦਾ ਹੈ ਤਾਂ ਬੜੀ ਸਵਾਦਲੀ ਲੱਗਦੀ ਹੈ ਅਤੇ ਉਸਦੇ ਹੋਰ ਔਗੁਣ ਸੁਣਨ ਲਈ ਅਥਵਾ ਕੁਸੰਗਤ ਕਰਨ ਲਈ ਬੜੇ ਉਤਸ਼ਾਹਿਤ ਰਹਿੰਦੇ ਹਾਂ ਤੇ ਮੌਕਾ ਮਿਲੇ ਆਪਣੇ ਵੱਲੋਂ ਵੀ ਜ਼ਹਿਰੀਲੀ ਚੁਆਤੀ ਲਾ ਦਿੰਦੇ ਹਨ। ਇਸ ਤਰ੍ਹਾਂ ਅਸੀਂ ਨਿੰਦਾ ਦੇ ਜ਼ਹਿਰੀਲੇ ਪਾਠ ਅਥਵਾ ਕੁਸੰਗਤ ਵਿੱਚ ਆਪੇ ਸੜਦੇ ਬਲਦੇ ਪੁੱਜਦੇ ਰਹਿੰਦੇ ਹਾਂ। ਗੁਰਬਾਣੀ ਵਿੱਚ ਐਸੀ ਨਿੰਦਾ ਕਰਨ ਦੀ ਇਉਂ ਨਿਖੇਧੀ ਕੀਤੀ ਗਈ ਹੈ, ਹਾਂਜੀ, ਨਿੰਦਕ ਸੋ ਜੋ ਨਿੰਦਾ ਹੋ ਰਹੀ, ਨਿੰਦਕ ਨਿੰਦਾ ਕਰ ਮਲ ਧੋਵੇ ਉਹ ਮਲ ਪੱਖ ਮਾਇਆ ਧਾਰੀ, ਨਿੰਦਕ ਕੀ ਗਤ ਕਤਹੂੰ ਨਾਹੀਂ ਖਸਮੈ ਏਵੇਂ ਪਾਣਾ, ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਦ ਕਰਨ, ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਕੋਰ ਪਵਨ। ਜੇਕਰ ਆਪਣੇ ਵਿਹੜੇ ਵਿੱਚ ਗੰਦਗੀ ਦੀ ਰੂੜੀ ਜਮ੍ਹਾਂ ਕਰਕੇ ਢੱਕ ਦਿੱਤੀ ਜਾਵੇ ਤਾਂ ਵੀ ਗੰਦਗੀ ਦੀ ਹਵਾੜ ਕਦੇ ਨਾ ਕਦੇ ਬਾਹਰ ਨਿਕਲਦੀ ਰਹਿੰਦੀ ਹੈ, ਜਿਸ ਨਾਲ ਆਲੇ ਦੁਆਲੇ ਦਾ ਸਾਰਾ ਵਾਤਾਵਰਣ ਅਨਸੁਖਾਵਾਂ ਹੋ ਜਾਂਦਾ ਹੈ। ਮਲੀਨ ਖਿਆਲਾਂ ਅਤੇ ਵਲਵਲਿਆਂ ਨੂੰ ਮੁੜ ਮੁੜ ਚੇਤੇ ਕਰਕੇ ਅਭਿਆਸ ਅਥਵਾ ਕੁਸੰਗਤ ਦੁਆਰਾ ਅਸੀਂ ਇਹਨਾਂ ਦੇ ਜ਼ਹਿਰੀਲੀ ਰੰਗਤ ਨੂੰ ਮਨ ਚਿੱਤ ਅੰਤਿਸ਼ਕਰਨ 'ਚ ਦ੍ਰਿੜ ਕਰ ਲੈਂਦੇ ਹਾਂ। ਸਹਿਜੇ ਸਹਿਜੇ ਮਲੀਨ ਤੇ ਜ਼ਰੀਲੇ ਖਿਆਲਾਂ ਨੂੰ ਕੋਟ ਕੋਟ ਕੇ ਪ੍ਰਬਲ ਅਤੇ ਦਾਮਨਕ ਬਣਾ ਲੈਂਦੇ ਹਨ। ਇਸ ਤਰ੍ਹਾਂ ਮਲੀਨ ਖਿਆਲਾਂ ਦੇ ਵਲਵਲਿਆਂ ਦੇ ਲਗਾਤਾਰ ਅਭਿਆਸ ਅਥਵਾ ਕੁਸੰਗਤ, ਹਾਂਜੀ ਹੁਣ ਕੁਸੰਗਤ ਹੋ ਗਈ, ਇਹਨਾਂ ਖਿਆਲਾਂ ਦੇ ਲਗਾਤਾਰ ਅਭਿਆਸ ਅਥਵਾ ਕੁਸੰਗਤ ਨਾਲ ਇਹ ਮਾਨਸਿਕ ਮਲੀਨਤਾ ਦੀ ਬਦਬੋ ਸਾਡੇ ਅੰਦਰ ਤਸ ਵਸ ਰਸ ਕੇ ਸਾਡੀ ਸ਼ਖਸੀਅਤ ਬਣ ਜਾਂਦੀ ਹੈ। ਇਹੋ ਜਿਹੀ ਆਪਣੇ ਆਪ ਘੜੀ ਹੋਈ ਮਲੀਨ ਸ਼ਖਸੀਅਤ ਵਿੱਚੋਂ ਕੋਈ ਉਚੇਰੀ ਚੰਗੇਰੀ ਸੁਨੇਰੀ ਭਾਵਨਾ ਉਪਜ ਹੀ ਨਹੀਂ ਸਕਦੀ। ਐਸੇ ਮਲੀਨ ਸ਼ਖਸੀਅਤ ਵਿੱਚੋਂ ਤਾਂ ਨੀਵੇਂ ਮਲੀਨ ਜ਼ਰੀਲੇ ਖਿਆਲ ਅਤੇ ਵਲਵਲੇ ਹੀ ਉਪਜਦੇ ਹਨ ਜੋ ਅਤ ਹਾਨੀਕਾਰਕ ਹੁੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਜੇਕਰ ਆਪੂ ਬਣਾਈ ਕਾਲੀ ਸੂਚੀ ਵਿੱਚੋਂ ਕਿਸੇ ਹਾਜ਼ਰ ਜਾਂ ਗੈਰ ਹਾਜ਼ਰ, ਨੇੜੇ ਜਾਂ ਦੂਰ, ਜਿਉਂਦੀ ਜਾਂ ਮੋਈ ਹਸਤੀ ਨੂੰ ਯਾਦ ਕਰਕੇ, ਹਾਂਜੀ ਜੇ ਨੁਕਤਾ ਚਿੰਨੀ ਕਰਦੇ ਹਾਂ, ਔਗਣ ਛਾਂਟਦੇ ਹਾਂ, ਛਿਦਰ ਫੋਲਦੇ ਹਾਂ, ਦਵੈਤ ਕਰਦੇ ਹਾਂ, ਨਿੰਦਾ ਕਰਦੇ ਹਾਂ, ਘਿਰਨਾ ਕਰਦੇ ਹਾਂ, ਬੁਰਾ ਲੋਚਦੇ ਹਾਂ, ਵੈਰ ਵਿਰੋਧੀ ਭਾਵਨਾ ਉਪਜਦੀ ਹੈ ਤਾਂ ਅਸੀਂ ਉਸ ਨਾਲ ਕੁਸੰਗਤ ਕਰਦੇ ਹੁੰਦੇ ਹਾਂ। ਜੇਕਰ ਐਸੀ ਕੁਸੰਗਤ ਕਰਦੇ ਹਾਂ, ਉਸ ਹਸਤੀ ਬਾਬਤ ਨੱਕ ਚਾੜਦੇ ਹਾਂ, ਮੱਥੇ ਵੱਟ ਪਾਉਂਦੇ ਹਾਂ, ਸੜਦੇ ਬਲਦੇ ਹਾਂ, ਜ਼ਹਿਰ ਵਿੱਚ ਉਬਲਦੇ ਹਾਂ, ਸਨ ਕੱਪੜੀ ਅੱਗ ਲੱਗਦੀ ਹੈ, ਨਿੰਦਾ ਸੁਣ ਕੇ ਸਵਾਦ ਮਾਣਦੇ ਹਾਂ, ਉਸਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਹਾਂ, ਨੁਕਸਾਨ ਵੇਖ ਕੇ ਖੁਸ਼ ਹੁੰਦੇ ਹਾਂ, ਤਰੱਕੀ ਦੇਖ ਕੇ ਸੜਦੇ ਹਾਂ, ਵਡਿਆਈ ਨਹੀਂ ਸੁਣ ਸਕਦੇ, ਉਸਦੇ ਗੁਣਾਂ ਨੂੰ ਵੀ ਆਪਣੀ ਮੈਲੀ ਰੰਗਤ ਚਾੜ ਦਿੰਦੇ ਹਾਂ, ਤਾਂ ਪੱਕਾ ਸਬੂਤ ਹੈ ਕਿ ਸਾਡਾ ਮਨ ਅਤ ਮਲੀਨ ਹੋ ਚੁੱਕਾ ਹੈ, ਜਿਸ ਕਾਰਨ ਆਪੂ ਲਾਏ ਹੋਏ ਜ਼ਰੀਲੇ ਪਾਂਬੜ ਵਿੱਚ ਦਿਨ ਰਾਤ ਆਪ ਹੀ ਜਲੀ ਬਲੀ ਸੜੀ ਜਾਂਦੇ ਹਨ। ਇਸ ਤਰ੍ਹਾਂ ਨੀਵੇਂ ਖਿਆਲਾਂ ਵਲਵਲਿਆਂ ਅਤੇ ਰੁਚੀਆਂ ਨਾਲ ਆਪਣੇ ਅਮੋਲਕ ਜੀਵਨ ਨੂੰ ਤਬਾਹ ਕਰ ਰਹੇ ਹਾਂ ਅਤੇ ਆਪਣੀਆਂ ਮਲੀਨ ਜ਼ਹਿਰੀਲੀਆਂ ਕਿਰਨਾਂ ਵਿਸ਼ਵ ਵਿੱਚ ਫੈਲਾ ਰਹੇ ਹਾਂ। ਨਿੰਦਕ ਦੁਸ਼ਟ ਵਡਿਆਈ ਦੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਐਸੀ ਨਿਗਰੀ ਹੋਈ ਮਲੀਨ ਮਾਨਸਿਕ ਹਾਲਤ ਵਿੱਚ, ਹਾਂਜੀ ਧਿਆਨ ਦੇਣਾ, ਫਿਰ ਐਸੀ ਮਲੀਨ ਮਾਨਸਿਕ ਹਾਲਤ ਵਿੱਚ ਜੋ ਵੀ ਕਰਮ ਕਾਂਡ, ਪਾਠ ਪੂਜਾ, ਧਾਰਮਿਕ ਸਾਧਨਾ ਅਤੇ ਪਰਮਾਰਥ ਦੇ ਕਰਮ ਕਿਰਿਆ ਕਰਦੇ ਹਾਂ, ਸਭ ਬਿਰਥਾ ਨਿਫਲ ਹੁੰਦੇ ਹਨ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹੋਂ ਹੋਂ ਕਰਤੇ ਕਰਮ ਰਤ, ਤਾਕੋ ਪਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤਉ ਇਉ ਕਰਮ ਬਿਕਾਰ। ਗੁਰਬਾਣੀ ਵਿੱਚ ਆਪੂ ਕੜੇ ਮਲੀਨ ਅਤੇ ਜ਼ਰੀਲੇ ਭਵ ਜਲ ਤੋਂ ਨਿਕਲਣ ਦਾ ਇੱਕੋ ਇੱਕ ਸਾਧਨ ਸਤਸੰਗਤ ਅਥਵਾ ਸਾਧ ਸੰਗਤ ਹੀ ਦੱਸਿਆ ਗਿਆ ਹੈ। ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁੱਤਰ ਤਰੀਏ ਜੀਓ। ਸਾਧ ਕੇ ਸੰਗ ਉਨ ਭਉਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਸਾਧੂ ਸੰਗ ਤਰੀਜੇ ਸਾਗਰ, ਕਟੀਏ ਜਮਕੀ ਫਾਸਾ ਜੀਓ। ਹਾਂਜੀ ਇਸ ਉੱਪਰਲੇ ਵਿਚਾਰ ਦਾ ਸੰਖੇਪ ਨਿਚੋੜ ਇਉਂ ਦਰਸਾਇਆ ਜਾਂਦਾ ਹੈ, ਅਸੀਂ ਆਪਣੀ ਬਾਹਰ ਮੁਖੀ ਠੁੱਲੀ ਬਿਰਤੀ ਅਨੁਸਾਰ ਸਿਰਫ ਬਾਹਰਲੇ ਸਰੀਰਕ ਮੇਲ ਨੂੰ ਹੀ ਸੰਗਤ ਜਾਂ ਕੁਸੰਗਤ ਸਮਝੀ ਬੈਠੇ ਹਾਂ, ਜਿਸ ਦਾ ਅਸਰ ਉਪਰਾ ਜਿਹਾ ਹੋਣ ਕਰਕੇ ਛੇਤੀ ਲੈ ਸਕਦਾ ਹੈ ਜਾਂ ਬਦਲ ਸਕਦਾ ਹੈ। ਸਾਡੇ ਮਨ ਚਿੱਤ ਅੰਤਸ਼ਕਰਨ ਦੀ ਸੂਖਮ ਸਤਹਿ ਉੱਤੇ ਖਿਆਲਾਂ ਵਲਵਲਿਆਂ ਭਾਵਨਾਵਾਂ ਦਾ ਅਤਿਅੰਤ ਡੂੰਘਾ, ਗੁੱਜਾ, ਤੀਬਰ, ਤੀਖਣ, ਪ੍ਰਬਲ, ਦਾਮਨਕ, ਅਮਿਟਵਾਂ ਅਤ ਸੂਖਮ ਅਸਰ ਹੁੰਦਾ ਹੈ, ਜਿਸ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਸਹਿਜੇ ਸਹਿਜੇ ਅਣਜਾਣੇ ਹੀ ਇਹ ਸੂਖਮ ਗੁੱਜਾ ਦਾਮਨਕ ਅਸਰ ਸਾਡਾ ਸਮੁੱਚਾ ਜੀਵਨ ਅਥਵਾ ਸ਼ਖਸੀਅਤ ਹੀ ਬਦਲ ਦਿੰਦਾ ਹੈ। ਐਸੀ ਸੂਖਮ ਦਾਮਨਕ ਆਪੂ ਘੜੀ ਸ਼ਖਸੀਅਤ ਨੂੰ ਮੁੜ ਬਦਲਣਾ ਅਤਿ ਕਠਿਨ ਜਾਂ ਨਾਮੁਮਕਿਨ ਹੈ। ਆਮ ਜਨਤਾ ਦੇ ਸਮਝ ਗੋਚਰੇ ਕਰਨ ਲਈ ਸਾਧ ਸੰਗਤ ਅਤੇ ਕੁਸੰਗਤ ਦੇ ਲੱਛਣਾਂ ਦਾ ਨਿਰਣਾ ਇਉਂ ਕੀਤਾ ਜਾਂਦਾ ਹੈ ਜੀ, ਹਾਂਜੀ ਹੁਣ ਸਾਡਾ ਮਨ ਸਤਸੰਗ ਕਰ ਰਿਹਾ ਹੈ, ਕੁਸੰਗ ਕਰ ਰਿਹਾ ਹੈ, ਇਹਦੇ ਲੱਛਣ ਦੱਸੇ ਹਨ ਗੁਰਮੁਖ ਪਿਆਰਿਆਂ ਨੇ। ਔਰ ਨਿਰਣਾ ਕਰੀਏ, ਸਤਸੰਗਤ ਦੇ ਲੱਛਣ ਕੀ ਹਨ ਤੇ ਕੁਸੰਗਤ ਦੇ ਲੱਛਣ ਕੀ ਹਨ? ਸਤਸੰਗ ਆਤਮਕ ਗਿਆਨ ਹੈ, ਕੁਸੰਗਤ ਮਾਇਕੀ ਭਰਮ ਭੁਲੇਖੇ ਹਨ। ਇਹ ਤੂੰ ਤੇਰੀ ਹੈ ਉਹ ਮੈਂ ਮੇਰੀ, ਸ਼ੁਕਰ ਸ਼ਿਕਾਇਤ, ਪਿਆਰ ਕਿ ਘਿਰਨਾ, ਰਵਾਦਾਰੀ ਕਿ ਈਰਖਾ ਦੁਵੈਤ, ਮਿਲਵਰਤਨ ਕਿ ਵੈਰ ਵਿਰੋਧ, ਆਪਾ ਵਾਰਨਾ ਜਾਂ ਫਿਰ ਖੁਦਗਰਜ਼ੀ। ਸਤਸੰਗਤ ਦੇ ਲੱਛਣ ਨਾਮ ਬਾਲੀ ਨਾਲ ਜੁੜਨਾ, ਕੁਸੰਗਤ ਮਾਇਆ 'ਚ ਗਲਤਾਣ, ਸੁਖ ਰਹਿਣ ਵਿਹਾਣੀ ਕਿ ਦੁੱਖ ਕਲੇਸ਼ ਦੀ ਕਲਪਨਾ, ਪ੍ਰੇਮ ਸਵੈਪਣਾ ਜਾਂ ਫਿਰ ਮਾਇਕੀ ਕੁਲਝਣਾ, ਪ੍ਰੇਮ ਖਿੱਚ ਹੈ ਜਾਂ ਫਿਰ ਖਿੱਚੋ ਤਾਨ ਹੈ, ਹੁਕਮ ਰਜਾਈ ਚੱਲਣਾ ਕਿ ਆਪ ਮੁਹਾਰੇ ਹੋਣਾ, ਨਿਮਰਤਾ ਜਾਂ ਅਹੰਕਾਰ, ਨਿਰਮਲਤਾ ਜਾਂ ਮੈਲ, ਹਾਂਜੀ ਆਤਮਕ ਖੁਸ਼ਬੋ ਜਾਂ ਮਾਇਕੀ ਸੜਹਾਂਤ। ਇਸ ਬਿਓਰੇ ਤੋਂ ਜਗਿਆਸੂ ਸਹਿਜੇ ਨਿਰਣਾ ਕਰ ਸਕਦੇ ਹਨ ਕਿ ਉਹਨਾਂ ਦਾ ਮਨ ਦੈਵੀ ਖਿਆਲਾਂ ਅਤੇ ਵਲਵਲਿਆਂ ਨਾਲ ਸਤਸੰਗ ਜਾਂ ਸਾਧ ਸੰਗਤ ਕਰਦਾ ਹੈ ਜਾਂ ਫਿਰ ਕੁਸੰਗਤ ਕਰਦਾ ਹੈ। ਇਸ ਨਿਰਣੇ ਦੁਆਰਾ ਅਸੀਂ ਆਪਣੇ ਜੀਵਨ ਨੂੰ ਨਵੀਂ ਆਤਮਕ ਸੇਧ ਦੇ ਕੇ ਬਦਲ ਸਕਦੇ ਹਾਂ ਅਤੇ ਆਪਣਾ ਜੀਵਨ ਸਕਾਰਤ ਅਤੇ ਸਫਲ ਬਣਾ ਸਕਦੇ ਹਾਂ। ਹਾਂਜੀ ਸੰਗਤ ਲੇਖ ਨੰਬਰ 87 ਭਾਗ 10। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।